ਰਾਜਾ ਮੇਦਨੀ ਪ੍ਰਕਾਸ਼ ਨਾਹਲ ਦਾ ਰਾਜਾ ਆਪਣੇ ਆਰਾਮ ਕਮਰੇ ਵਿੱਚ ਬੈਠਾ ਸੀ ਕਿ ਵਜ਼ੀਰ ਹਰਜੀ ਆ ਗਿਆ ਤੇ ਦੋਹਾਂ ਦੀ ਗੱਲਬਾਤ ਇਹੋ ਛਿੜੀ ਹੈ। ਰਾਜਾ ਪੁੱਛਦਾ, ਹਰਜੀ ਕੋਈ ਨਵੀਂ ਖਬਰ ਹੈ? ਵਜ਼ੀਰ ਕਹਿਣ ਲੱਗਾ, ਮਹਾਰਾਜ ਖਬਰਾਂ ਭਲੀਆਂ ਨਹੀਂ ਹੈ। ਫਤਿਹ ਸ਼ਾਹ ਦੀ ਧੀ ਦਾ ਸਾਕ ਭੀਮ ਚੰਦ ਦੇ ਲੜਕੇ ਨਾਲ ਹੋ ਗਿਆ। ਰਾਜਾ ਚਿੰਤਾ ਤੁਰ ਹੋ ਗਿਆ, ਕਹਿਣ ਲੱਗੇ ਦਿਸਦਾ ਹੀ ਸੀ। ਅੱਗੇ ਤਾਂ ਪੁੱਤਰ ਦੀ ਅਣਹੋਂਦ ਬਾਵਲਿਆਂ ਕਰਦੀ ਸੀ, ਹੁਣ ਰਾਜਕਾਜ ਦਾ ਵੀ ਸਦਸਾ ਪੈ ਗਿਆ, ਕਿਉਂਕਿ ਸ਼ਰਾਰਤੀ ਨੇ ਪਹਿਲਾਂ ਇੱਕ ਨੇ ਸੀ ਜਿਉਣ ਦਿੰਦਾ, ਹੁਣ ਦੋ ਦਾ ਜੁੱਟ ਹੋ ਗਿਆ। ਵਜ਼ੀਰ ਕਹਿਣ ਲੱਗਾ ਕਿ ਮੈਂ ਵੀ ਬੜਾ ਫਿਕਰਮੰਦ ਹਾਂ, ਹੁਣ ਹੋਰ ਕੀ ਕੀਤਾ ਜਾ ਸਕਦਾ? ਰਾਜਾ ਜੀ ਕਹਿਣ ਲੱਗੇ, ਫਿਰ ਵੀ ਕੋਈ ਤਬਦੀਲ ਤੇ ਹੋਏਗੀ ਨਾ? ਹਾਂ, ਇਨਸਾਨੀ ਤਦਬੀਰ ਤਾਂ ਅਜੇ ਕੋਈ ਨਹੀਂ ਸੁੱਝੀ, ਕੋਈ ਰੱਬੀ ਮਦਦ ਮਿਲੇ ਤਾਂ ਵੱਖਰੀ ਗੱਲ ਹੈ। ਵਜ਼ੀਰ ਨੇ ਉੱਤਰ ਦਿੱਤਾ, ਰਾਜਾ ਜੀ ਰੱਬੀ ਮਦਦ ਇਸ ਵੱਲੋਂ ਵੀ ਮਨ ਉਚਾਟ ਹੋ ਗਿਆ ਹੈ, ਦੇਵੀ ਦੇਵਤੇ ਜੀ ਤਾਂ ਕੁਛ ਸਾਰਦੇ ਨਹੀਂ, ਪੁੱਤਰ ਨਿਮਿਤ ਸਾਰਿਆਂ ਦੀ ਪੂਜਾ ਪ੍ਰਤਿਸ਼ਠਾ ਪਾਠ ਪੂਜਾ ਜੱਗ ਕਰਕੇ ਵੇਖ ਚੁੱਕੇ ਹਾਂ, ਕੋਈ ਨਹੀਂ ਪੁੱਕਰਦਾ, ਤੇ ਜਾਂ ਜਿਵੇਂ ਕੋਈ ਆਖਦੇ ਹਨ ਦੇਵਤਾ ਹੈ ਹੀ ਨਹੀਂ, ਭਰਮ ਹੀ ਹੈ, ਬਾਕੀ ਰਹੀ ਪੀਰ ਫਕੀਰ ਕਿਸੇ ਦੀ ਮਦਦ, ਸਡੌਰੇ ਬੁੱਧੂ ਸ਼ਾਹ ਸੁਣੀਦਾ ਜੋ ਮੁਸਲਮਾਨ ਹੈ, ਤੇ ਇਧਰ ਦੂਣਾ ਵਿੱਚ ਰਾਮ ਰਾਏ ਸੁਣੀਦਾ ਜਿਸ ਦੀਆਂ ਕਰਾਮਾਤਾਂ ਅੱਗੇ ਔਰੰਗਜ਼ੇਬ ਵੀ ਚੁੱਕਿਆ ਹੈ, ਸੋ ਉਹ ਸਾਡੇ ਵੈਰੀ ਫਤਿਹ ਸ਼ਾਹ ਦਾ ਮਿੱਤਰ ਤੇ ਪੁੱਜਿਆ ਹੈ, ਅਸਾਂ ਲਈ ਸਭ ਰਸਤੇ ਬੰਦ ਹੋ ਗਏ, ਹੁਣ ਤਾਂ ਇੱਕੋ ਸੋਚਦੀ ਹੈ ਕਿ ਹੋਰ ਫੌਜ ਭਰਤੀ ਕਰੀਏ ਤੇ ਜੰਗ ਲਈ ਤਿਆਰ ਬਰ ਤਿਆਰ ਰਹੀਏ, ਜਦ ਸਮਾਂ ਆ ਬਣੇ ਮੈਦਾਨ ਵਿੱਚ ਸਨਮੁਖ ਜੂਝਦੇ ਲੜ ਮਰੀਏ, ਲੋਕ ਤਾਂ ਜਾਣਾ ਹੀ ਹੈ, ਪ੍ਰਲੋਕ ਵਿੱਚ ਤਾਂ ਸਵਰਗ ਮਿਲੇ। ਵਜ਼ੀਰ ਉਹਨਾਂ ਦੇ ਮੂੰਹ ਵੱਲ ਤੱਕਦਾ ਰਿਹਾ, ਹਾਂ ਜੰਗ ਲਈ ਤਿਆਰ ਰਹਿਣਾ ਸਦਾ ਸੁਖਦਾਈ ਹੈ, ਸਗੋਂ ਐਸੇ ਸਮੇਂ ਤਾਂ ਹਰ ਸ਼ਿਨ ਸਨੱਦਬੱਧ ਰਹਿਣਾ ਹੀ ਰਾਜਨੀਤੀ ਹੈ, ਮੈਦਾਨ ਵਿੱਚ ਸਨਮੁਖ ਜੂਝ ਕੇ ਮਰਨਾ ਵੀ ਰਾਜਨ ਵੀਰਾਂ ਦਾ ਧਰਮ ਹੈ, ਪਰ ਉਦਾਸੀ ਤੇ ਨਿਰਾਸ਼ਤਾ ਨਹੀਂ ਚਾਹੀਏ, ਕੁਝ ਹੋਰ ਵੀ ਕਰੀਏ। ਰਾਜਾ ਜੀ ਨਾ ਉਮੀਦੀ ਵਿੱਚ ਵੀ ਕੁਝ ਉਮੀਦ ਰੱਖ ਕੇ ਪੁੱਛਣ ਲੱਗੇ ਕੀ ਕਰਨਾ ਚਾਹੀਦਾ? ਵਜ਼ੀਰ ਕਹਿਣ ਲੱਗੇ, ਸਾਡੇ ਰਾਜ ਦੀ ਸਰਹੱਦ ਵਿੱਚ ਜਮਨਾ ਕਿਨਾਰੇ ਇੱਕ ਬੜਾ ਬਿਰਧ ਬ੍ਰਾਹਮਣ ਤਪ ਕਰ ਰਿਹਾ, ਕਿਉਂ ਨਾ ਉਸ ਦੀ ਸਹਾਇਤਾ ਲਈਏ? ਮੇਰੀ ਜਾਚੇ ਉਹ ਜੋਗੀ ਹੈ, ਪਰ ਜਿੱਦੀਆਂ ਸਿੱਧੀਆਂ ਦਾ ਮਾਲਕ ਜ਼ਰੂਰ ਹੈ, ਨਿਰਜਨ ਬਨ ਵਿੱਚ ਰਹਿੰਦਾ ਹੈ, ਦਿਨ ਰਾਤ ਤਪ ਵਿੱਚ ਲੀਨ ਹੈ, ਕਿਸੇ ਨਾਲ ਕੋਈ ਸੰਬੰਧ ਨਹੀਂ, ਇੱਕ ਚੇਲਾ ਸੇਵਾ ਕਰਦਾ ਹੈ, ਉਹ ਦੁੱਧਾ ਧਾਰੀ, ਦੋ ਚਾਰ ਗਾਈਆਂ ਨੇ ਜੋ ਮਨ ਵਿੱਚ ਚਰ ਲੈਂਦੀਆਂ ਨੇ ਤੇ ਮਹਾਤਮਾ ਨੂੰ ਦੁੱਧ ਦੇ ਛੱਡਦੀਆਂ ਨੇ, ਉਸ ਦੀ ਅਸੀਸ ਜ਼ਰੂਰ ਕੋਈ ਸਹਾਇਤਾ ਕਰੇਗੀ, ਇਧਰ ਆਪਣੀ ਸੈਨਾ ਹੋਰ ਵਧਾਉਣੀ ਚਾਹੀਏ ਔਰ ਉਧਰ ਵੀ ਆਸ ਉਮੀਦ ਰੱਖਣੀ ਚਾਹੀਏ, ਤੁਸੀਂ ਮਾਤਾ ਜੀ ਨੂੰ ਆਪ ਮਨਾਓ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਵੱਡੀ ਪੁਰਾਤਨ ਖਜ਼ਾਨੇ ਦੀਆਂ ਕੁੰਜੀਆਂ ਆਪ ਨੂੰ ਦੇ ਦੇਣ, ਜੋ ਔਕੜਾਂ ਵਾਸਤੇ ਪਿਛਲੇ ਰਾਜੇ ਸੰਭਾਲ ਕੇ ਜਮ੍ਹਾਂ ਕਰ ਗਏ ਸਨ, ਇਸ ਤੋਂ ਉੱਪਰ ਔਕੜ ਦਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ? ਰਾਜਾ ਜੀ ਕਹਿਣ ਲੱਗੇ, ਠੀਕ ਤੇ ਹੈ ਗੱਲ, ਪਰ ਤ੍ਰੀਮਤਾਂ ਤੇ ਫਿਰ ਬਿਰਧ ਘੱਟ ਹੀ ਆਖੇ ਲੱਗਦੀਆਂ ਨੇ, ਅੱਛਾ ਯਤਨ ਕਰ ਦੇਖਦੇ ਹਾਂ, ਮਾਂ ਹੈ ਮੰਨ ਜਾਏਗੀ, ਹਾਂ ਹਾਂ ਮੰਤਰੀ ਫਿਰ ਬ੍ਰਾਹਮਣ ਵੱਲ ਚੱਲੀਏ। ਹਰਜੀ ਕਹਿਣ ਲੱਗੇ, ਤੁਸੀਂ ਅੱਜ ਮਾਤਾ ਜੀ ਨਾਲ ਗੱਲਬਾਤ ਕਰੋ, ਮੈਂ ਬਖਸ਼ੀ ਜੀ ਨਾਲ ਫੌਜ ਵਧਾਉਂ ਤੇ ਜੰਗੀ ਸਮਾਨ ਵਧੇਰੇ ਇਕੱਠਾ ਕਰਨ ਦੀ ਤਜਵੀਜ਼ ਕਰਦਾ। ਉਸ ਵੱਲ ਕੱਲ ਤੜਕੇ ਤੁਰ ਪਈ ਹੈ, ਸ਼ਿਕਾਰ ਦੇ ਬਹਾਨੇ ਚੱਲਾਂਗੇ ਤੇ ਫਿਰ ਸ਼ਿਕਾਰ ਵਿੱਚ ਹੀ ਉਸ ਨੂੰ ਮਿਲਣੇ ਦਾ ਸਮਾਂ ਕੱਢ ਲਵਾਂਗੇ, ਦੱਸ ਕੇ ਜਾਣਾ ਠੀਕ ਨਹੀਂ ਹੈ। ਰਾਜਾ ਜੀ ਨੇ ਪੁੱਛਿਆ ਕਿੱਥੇ ਕੁ ਹੈ? ਮੰਤਰੀ ਜਵਾਬ ਦੇਣ ਲੱਗਾ, ਕੋਈ ਆਪਣੀਆਂ ਮਹਿਲਾਂ ਤੋਂ 25 ਜਾਂ 26 ਕੋਹ ਪਰ ਸਾਡੇ ਸ਼ਹਿਰ ਤੋਂ ਪੂਰਬ ਉੱਤਰ ਵੱਲ ਜਮੁਨਾ ਕਿਨਾਰੇ ਕਾਲਸੀ ਪਿੰਡ ਹੈ, ਉਹ ਕੁਛ ਚੜ੍ਹਾਈ ਚੜ੍ਹ ਕੇ ਫਿਰ ਅੱਗੇ 1.5 ਕੋਹ ਉਰੇ ਸਾਡੇ ਵਾਲੇ ਪਾਸੇ ਕਿਨਾਰੇ ਤੇ ਜਿੱਥੇ ਕੁ ਪਹਾੜੀ ਨਦੀ ਟੈਂਸਾ ਜਮੁਨਾ ਦਾ ਸੰਗਮ ਹੈ ਨਾ, ਉੱਥੇ ਕੁ ਵਾਰ ਕੁਛ ਪੱਧਰ ਜਿਹੀ ਹੈ, ਥੋੜੀ ਉਸੇ ਵਣ ਵਿੱਚ ਇੱਕ ਕੁਟੀ ਹੈ ਤੇ ਗਿਰਦੇ ਛਾਪਿਆਂ ਦਾ ਬੜਾ ਤਗੜਾ ਵਾੜਾ ਹੈ, ਵਿੱਚ ਬੜਾ ਖੁੱਲਾ ਜਿਹਾ ਵਿਹੜਾ ਹੈ। ਚਲੋ ਠੀਕ ਹੈ, ਬਹੁਤਾ ਦੂਰ ਨਹੀਂ ਹੈ, ਰਾਜਾ ਜੀ ਨੇ ਉੱਤਰ ਦਿੱਤਾ। ਇਸ ਪ੍ਰਕਾਰ ਗੱਲਾਂ ਬਾਤਾਂ ਕਰਕੇ ਰਾਜਾ ਤੋਂ ਵਜ਼ੀਰ ਜੀ ਵਿਦਾ ਹੋਏ ਤੇ ਬਖਸ਼ੀਖਾਨੇ ਜਾ ਕੇ ਆਪਣੇ ਰਿਆਸਤ ਦੀ ਰੱਖਿਆ ਦੇ ਵਧੇਰੇ ਸਮਾਨ ਦੀ ਡੌਲ ਡੀਲ ਡੋਲਦੇ ਰਹੇ। ਉਧਰ ਰਾਜਾ ਜੀ ਨੇ ਆਪਣੀ ਮਾਤਾ ਨਾਲ ਯਤਨ ਲਾ ਕੇ ਪੁਰਾਣੇ ਭੰਡਾਰੇ ਵਿੱਚੋਂ ਚੋਖੀ ਮਾਇਆ ਰਿਆਸਤ ਦੀ ਰੱਖਿਆ ਦੀ ਨਵੀਂ ਤਜਵੀਜ਼ ਪਰ ਖਰਚ ਕਰਨ ਲਈ ਕਢਾ ਲਈ। ਅਗਲੇ ਦਿਨ ਰਾਜਾ ਮੇਦਨੀ ਪ੍ਰਕਾਸ਼ ਸ਼ਿਕਾਰ ਚੜਿਆ, ਨਾਲੇ ਵਜ਼ੀਰ ਤੇ ਕੁਛ ਸਿਪਾਹੀ ਚੜੇ। ਰਸਤੇ ਵਿੱਚ ਬਖਸ਼ੀ ਨਾਲ ਨਵੀਆਂ ਤਜਵੀਜ਼ਾਂ ਤੇ ਬਹਿਸ ਤੇ ਵਿਚਾਰ ਹੁੰਦੀ ਰਹੀ। ਵਜ਼ੀਰ ਨੇ ਡੇਰਾ ਉਸ ਟਿਕਾਣੇ ਤੋਂ ਕੋਕ ਦੀ ਵਿੱਥ ਉੱਤੇ ਉਰੇ ਜਾ ਲਵਾ ਲਿਆ। ਦਿਨ ਦਾ ਤੀਜਾ ਪੈਰ ਜਿਹਨੂੰ ਲੌਡਾ ਵੇਲਾ ਕਹਿੰਦੇ ਨੇ, ਲਗਭਗ ਰਾਜਾ ਤੇ ਵਜ਼ੀਰ ਘੋੜੇ ਚੜ ਸੈਰ ਨੂੰ ਨਿਕਲੇ ਤੇ ਹੌਲੀ ਹੌਲੀ ਬ੍ਰਾਹਮਣ ਦੀ ਕੁਟੀ ਪਾਸ ਜਾ ਨਿਕਲੇ। ਰਾਜਾ ਉਰੇ ਠਹਿਰ ਗਿਆ ਤੇ ਵਜ਼ੀਰ ਘੋੜਾ ਬ੍ਰਿਸ਼ਲਾ ਬੰਨ੍ਹ ਕੇ ਅੰਦਰ ਗਿਆ। ਬ੍ਰਾਹਮਣ ਜੀ ਉਸ ਵੇਲੇ ਵਾੜੇ ਦੇ ਵਿਹੜੇ ਵਿੱਚ ਇੱਕ ਪੱਥਰ ਦੀ ਸਲਾਹ ਤੇ ਘਾਹ ਦੀ ਸਫ਼ ਵਿਛਾਈ ਬੈਠੇ ਸਨ। ਉਮਰ ਕੋਈ ਲਗਭਗ 100 ਵਰਸ ਦੇ ਲਾਗੇ ਚਾਗੇ ਹੋਏਗੀ। ਸਰੀਰ ਬਸ ਹੱਡੀਆਂ ਜਾਪਦਾ ਸੀ, ਮਾਸ ਤਾਂ ਵਿੱਚੋਂ ਗੁੰਮ ਹੀ ਲੱਭਦਾ ਸੀ, ਪਰ ਚਿਹਰੇ ਪਰ ਬਹੁਤ ਆਭਾ ਸੀ, ਚਮਕ ਦਮਕ ਸੀ। ਪਿੱਠ ਵਿੱਚ ਸਿੱਧਾ ਭਾਣੇ ਸੀ, ਥੋੜਾ ਝੁਕ ਗਿਆ ਸੀ ਔਰ ਨਿਰਬਲਤਾਈ ਦੇ ਪੂਰੇ ਨਿਸ਼ਾਨ ਦਿਸਦੇ ਸਨ। ਵਜ਼ੀਰ ਨੇ ਅੱਗੇ ਵੱਧ ਕੇ ਪ੍ਰਣਾਮ ਕੀਤੀ। ਰਿਸ਼ੀ ਨੇ ਪਛਾਣਿਆ, ਆਸ਼ੀਰਵਾਦ ਦਿੱਤੀ ਤੇ ਕਿਹਾ, ਆਓ ਬੈਠੋ। ਵਜ਼ੀਰ ਨੇ ਬਿਨੈ ਕੀਤੀ ਕਿ ਬਾਹਰ ਰਾਜਾ ਜੀ ਵੀ ਆਏ ਹਨ, ਜੇ ਆਪ ਜੀ ਦੀ ਆਗਿਆ ਹੋਵੇ ਤਾਂ ਆ ਜਾਣ। ਇਹ ਸੁਣ ਕੇ ਬ੍ਰਾਹਮਣ ਕੰਬਦਾ ਕੰਬਦਾ ਉੱਠਣ ਲੱਗਾ ਤੇ ਬੋਲਿਆ, ਸ੍ਰੀ ਕ੍ਰਿਸ਼ਨ ਜੀ ਦਾ ਵਾਕ ਹੈ, ਮਨੁੱਖਾਂ ਵਿੱਚ ਮੈਂ ਰਾਜਾ ਹਾਂ, ਆਹੋ ਪਾਕ ਰਾਜੇ ਹੀ ਹੋ ਕੇ ਆਓ, ਆਓ ਤੇ ਸਹੀ। ਪਰ ਵਜ਼ੀਰ ਨੇ ਬਾਂਹ ਫੜ ਕੇ ਬਹਾਲ ਦਿੱਤਾ ਤੇ ਕਿਹਾ, ਆਪ ਬਿਰਾਜੀਏ, ਰਾਜਾ ਜੀ ਆਪ ਆ ਜਾਣਗੇ, ਉਹ ਆਪ ਦੇ ਦੁਆਰੇ ਰਾਜਾ ਹੋ ਕੇ ਨਹੀਂ ਆਏ, ਆਸ਼ੀਰਵਾਦ ਵਾਸਤੇ ਆਏ ਹਾਂ। ਆਪ ਧਰਮ ਮੂਰਤੀ ਹੋ, ਵੱਡੇ ਹੋ, ਫਿਰ ਬੰਦਗੀਵਾਨ ਹੋ। ਇਹ ਕਹਿ ਕੇ ਵਜ਼ੀਰ ਬਾਹਰ ਗਿਆ ਤੇ ਰਾਜਾ ਜੀ ਨੂੰ ਨਾਲ ਲੈ ਕੇ ਅੰਦਰ ਆ ਗਿਆ। ਦੋਹਾਂ ਨੇ ਦੂਰੋਂ ਹੀ ਸੀਸ ਨਵਾਇਆ, ਪਰ ਬੁੱਢੇ ਲੇਕਿਨ ਅੰਦਰਲੇ ਸਾਹਸ ਵਾਲੇ ਬ੍ਰਾਹਮਣ ਨੇ ਕਿਹਾ, ਆਹੋ ਪਹਾਗ, ਧੰਨ ਪਹਾਗ, ਰਾਜਾ ਜੀ ਹੋ ਕੇ ਆਓ, ਜੀ ਆਇਆਂ ਨੂੰ। ਰਿਸ਼ੀ ਜੀ ਦੇ ਅੰਦਰ ਕ੍ਰਿਸ਼ਨ ਜੀ ਦਾ ਵਾਕ ਗੂੰਜ ਰਿਹਾ ਸੀ ਕਿ ਮੈਂ ਹੀ ਰਾਜਿਆਂ ਵਿੱਚ ਪ੍ਰਵੇਸ਼ ਹਾਂ। ਥੋੜਾ ਚਿਰ ਆਪੋ ਵਿੱਚ ਆਦਰ ਸਤਿਕਾਰ ਕੁਸ਼ਲ ਆਨੰਦ ਪੁੱਛ ਕੇ ਫਿਰ ਮਤਲਬ ਦੀ ਗੱਲ ਛਿੜ ਪਈ। ਰਿਸ਼ੀ ਨੇ ਸਾਰੀ ਗੱਲ ਸੁਣ ਕੇ ਕਿਹਾ, ਹੇ ਰਾਜਨ, ਮੈਂ ਇਸ ਰਾਜ ਵਿੱਚ ਬੈਠ ਕੇ ਤਪ ਕੀਤਾ ਹੈ, ਤੇਰੀ ਰਾਜਹਾਨੀ ਮੈਂ ਨਹੀਂ ਦੇਖ ਸਕਦਾ। ਭਗਵਾਨ ਕਿਰਪਾ ਕਰੇ ਰਾਜ ਅਟਲ ਹੋਵੇ, ਪਰ ਸੰਸਾਰ ਵਿੱਚ ਫਤਿਹ ਸ਼ਾਹ ਤੇ ਭੀਮ ਚੰਦ ਦੋ ਰਲੇ ਹੋਏ ਤੇਰੇ ਤੇ ਭਾਰੂ ਹਨ, ਤੇ ਸਿੱਧੀ ਮੰਡਲ ਵਿੱਚ ਰਾਮ ਰਾਏ ਯੋਗੀ ਹੈ, ਸਿੱਧੀਆਂ ਵਿਭੂਤੀਆਂ ਤੇ ਉਸਦਾ ਪੂਰਾ ਵਸੀਕਾਰ ਹੈ। ਮੈਂ ਗਰੀਬ ਤਾਂ ਦਰਸ਼ਨ ਦੀ ਆਸ ਵਿੱਚ ਬੁੱਢਾ ਹੋ ਗਿਆ, ਵਿਭੂਤੀਆਂ ਤੋਂ ਮੇਰੇ ਗੁਰੂ ਨੇ ਮੈਨੂੰ ਹੋੜਿਆ ਸੀ ਤੇ ਮੈਂ ਆਪ ਵੀ ਇਸ ਪਾਸੇ ਰੁਚੀ ਨਾ ਕੀਤੀ। ਸਾਰਾ ਬਲ ਇਸੇ ਗੱਲ ਵੱਲ ਲੱਗਾ ਕਿ ਪ੍ਰਤੱਖ ਭਾਵੇਂ ਅੰਦਰ ਖਾਤੇ ਦਰਸ਼ਨ ਪਾਵਾਂ, ਚਾਹੇ ਦਰਸ਼ਨ ਦੇਖਾਂ ਚਾਹੇ ਦਰਸ਼ਨ ਸਮਾਵਾਂ, ਪਰ ਮੇਰੀ ਆਸ ਨਹੀਂ ਪੁੱਗੀ। ਬੜਾ ਠੰਡਾ ਹੌਕਾ ਲਿਆ। ਵਜ਼ੀਰ ਕਹਿਣ ਲੱਗੇ, ਰਿਸ਼ੀ ਜੀ ਖਿਮਾ ਕਰਨੀ, ਅਸਾਂ ਆਪ ਦੇ ਕੇਵਲ ਬ੍ਰਹਮ ਦਰਸ਼ਨ ਨਿਮਿਤ ਲੱਗ ਰਹੇ ਸਮੇਂ ਵਿੱਚ ਵਿਘਨ ਪਾਇਆ। ਅਸੀਂ ਲੋੜਵੰਦ ਲੋਕ ਹਾਂ, ਬਿਰਥਾਵਾਂ ਆਪਣੇ ਲਈ ਕਾਹਲਾ ਹੁੰਦਾ ਹੈ, ਇਸ ਲਈ ਬੇਨਤੀ ਕਰ ਦਿੱਤੀ ਹੈ। ਰਿਸ਼ੀ ਜੀ, ਕਿਵੇਂ ਆਖੋ, ਰਾਜਾ ਪਰਜਾ ਦਾ ਰਖਵਾਲਾ ਹੈ, ਰਾਜ ਵਿੱਚ ਵਸਦਿਆਂ ਰਾਜ ਦੀ ਰੱਖਿਆ ਸਭ ਦਾ ਧਰਮ ਹੈ। ਮੈਂ ਇਸ ਰਾਜ ਵਿੱਚ ਸੁੱਖ ਪਾਇਆ ਹੈ, ਆਪ ਦਾ ਆਉਣਾ ਵਿਘਨਕਾਰੀ ਨਹੀਂ ਹੈ, ਭਗਵਾਨ ਸਹਾਇਤਾ ਕਰੇ, ਮੇਰੀ ਆਸ਼ੀਰਵਾਦ ਹੈ। ਪਰ ਹਾਂ, ਇਹ ਕਹਿ ਕੇ ਬੁੱਢੇ ਚਿਹਰੇ ਤੇ ਇੱਕ ਚਮਕ ਆ ਗਈ, ਢਿਲਕਦੇ ਮਾਸ ਦੀਆਂ ਚੁੜੀਆਂ ਵਿੱਚ ਇੱਕ ਚਾਨਣ ਜਿਹਾ ਫੇਰਾ ਪਾ ਗਿਆ। ਸਿਰ ਹਿਲਾਵੇ ਤੇ ਅੱਖਾਂ ਮੀਟ ਮੀਟ ਜਾਣ, ਕਦੀ ਉੱਪਰ ਆਕਾਸ਼ਾਂ ਵੱਲ ਤੱਕੇ, ਕਦੀ ਆਪਣੇ ਆਪ ਹੱਥ ਜੁੜ ਜਾਣ। ਇਨ੍ਹਾਂ ਅੱਖਾਂ ਵਿੱਚ ਇੱਕ ਵਾਰੀ ਬਿਜਲੀ ਵਰਗੀ ਦਮਕ ਆ ਗਈ, ਫਿਰ ਨੈਣ ਭਰ ਆਏ ਤੇ ਕੁਝ ਚਿਰ ਚੁੱਪ ਰਹਿ ਕੇ ਬੋਲਿਆ, ਹੇ ਰਾਜਨ, ਇਹ ਕਲੂ ਕਾਲ ਹੈ ਤੇ ਕਲੂ ਦੇ ਵੀ ਤ੍ਰੈ ਪੈਰ ਖਿੱਸੇ ਹੋਏ ਹਨ। ਇਸ ਵੇਲੇ ਇੱਕ ਭਾਰੀ ਅਵਤਾਰ ਦਾ ਆਗਮ ਹੈ। ਹਾਂ, ਉਹ ਆਇਆ ਹੈ ਤੇ ਵਿਚਰ ਰਿਹਾ, ਪਰ ਮੈਨੂੰ ਪਤਾ ਨਹੀਂ ਹੈ। ਜੇ ਕਦੀ ਤੂੰ ਉਸਦੇ ਦਰਸ਼ਨ ਕਰੇ ਤਾਂ ਨਿਸ਼ਚੇ ਕਲਿਆਣ ਹੋਵੇ। ਰਾਜਾ ਅਸ਼ਚਰਜਤਾ ਨਾਲ ਅੱਗੋਂ ਬੋਲਿਆ, ਰਿਸ਼ੀ ਜੀ, ਬਿਨਾਂ ਪਤੇ ਕੀਕੂ ਪਾਈਏ? ਬ੍ਰਾਹਮਣ ਕਹਿਣ ਲੱਗਾ, ਰਾਜਨ, ਮੈਨੂੰ ਉਂਝ ਥੋ ਕੋਈ ਨਹੀਂ ਹੈ। ਮੈਂ ਪਹਿਲੀ ਉਮਰੇ ਮੂਰਤੀ ਦਾ ਧਿਆਨ ਧਰਦਾ ਰਿਹਾ ਸਾਂ, ਫਿਰ ਮੈਨੂੰ ਰਾਹ ਪਾਉਣ ਵਾਲਾ ਮਿਲਿਆ ਤੇ ਮੈਂ ਸਾਕਸ਼ਾਤ ਉਸਦੇ ਧਿਆਨ ਮਗਨ ਰਿਹਾ। ਉਸ ਨੇ ਮੈਨੂੰ ਫਿਰ ਚਤੁਰਭੁਜ ਮੂਰਤੀ ਦੇ ਧਿਆਨ ਵਿੱਚ ਲਾਇਆ। ਮੇਰੀ ਆਰਬਲਾ ਤਾਂ ਇਸੇ ਤਰ੍ਹਾਂ ਹੀ ਗੁਜ਼ਰੀ ਹੈ। ਸਿੱਖ ਇਹ ਰਹੀ ਕਿ ਜੋ ਮੂਰਤੀ ਮੈਂ ਆਪਣੇ ਖਿਆਲ ਵਿਖੇ ਬੰਨਦਾ ਹਾਂ, ਉਹ ਕਦੇ ਜਿਉਂਦੀ ਹੋ ਕੇ ਮਿਲੇ, ਚਾਹੇ ਮਨੁੱਖਾਂ ਵਾਂਗ, ਚਾਹੇ ਕਿਸੇ ਆਤਮ ਤਰੀਕੇ ਵਿੱਚ, ਪਰ ਆਸ ਨਾ ਪੁੱਗੇ। ਹੁਣ ਕੁਛ ਦਿਨ ਹੋਏ ਤਾਂ ਮੈਂ ਬੈਠੇ ਬੈਠੇ ਇੱਕ ਸੁਪਨਾ ਦੇਖਿਆ। ਇੱਕ ਕੋਈ ਦਿਵੈ ਮੂਰਤੀ ਹੈ, ਉਹਨਾਂ ਮੈਨੂੰ ਆਖਿਆ, ਕਿਉਂ ਮੂਰਤਾਂ ਬਨ ਬਨ ਖਪਦਾ ਹੈ? ਮਨੁੱਖ ਰੂਪ ਵਿੱਚ ਜਗਤ ਪਰ ਆਏ ਹੋਏ ਹਨ ਤੇ ਜਗਤ ਦੇ ਰੱਖਿਅਕ ਹੋ ਕੇ ਵਿਚਰ ਰਹੇ ਹਨ, ਯੁੱਧ ਜੰਗ ਰਚਾਉਣ ਦੇ ਆਰਾਂ ਵਿੱਚ ਹਨ, ਯੋਧੇ ਤੇ ਰਜੋਗੁਣੀ ਦਿਸਦੇ ਹਨ, ਪਰ ਹੈਨ ਤੁਰੋਂ ਨਿਰੰਕਾਰੀ ਅਵਤਾਰ ਤੇ ਜਗਤ ਰੱਖਿਅਕ। ਹੇ ਰਾਜਨ, ਜੇ ਮੈਂ ਵੇਖਾਂ ਤਾਂ ਪਛਾਣ ਲਵਾਂ, ਉਨ੍ਹਾਂ ਦੀ ਨਵ ਉਮਰਾ ਹੈ, ਦਿਵੈ ਮੂਰਤੀ ਹੈ, ਪ੍ਰਕਾਸ਼ ਹੀ ਪ੍ਰਕਾਸ਼ ਰੂਪ ਹਨ, ਰਸ ਹੀ ਰਸ ਹੈ, ਪਰ ਸ਼ਸਤਰਧਾਰੀ ਹਨ ਤੇ ਠਾਠ ਰਾਜਸੀ ਹੈ।